ਵਾਰ ਚੌਥੀ ਦੀ 19ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਬਚਨ ਫੁਰਮਾਨ ਕਰ ਰਹੇ ਨੇ। ਗੁੱਲਰ ਅੰਦਰ ਭੁਣਹਣਾ, ਗੁੱਲਰ ਨੂੰ ਬ੍ਰਹਿਮੰਡ ਵਖਾਣੇ, ਗੁੱਲਰ ਲੱਗਣ ਲੱਖ ਫਲ, ਇੱਕ ਦੂ ਲੱਖ ਅਲੱਖ ਨਾ ਜਾਣੇ। ਲੱਖ ਲੱਖ ਬਿਰਖ ਬਗੀਚਿਆਂ, ਲੱਖ ਬਗੀਚੇ ਬਾਗ ਵਖਾਣੇ, ਲੱਖ ਬਾਗ ਬ੍ਰਹਿਮੰਡ ਵਿੱਚ, ਲੱਖ ਬ੍ਰਹਿਮੰਡ ਲੂਹ ਵਿੱਚ ਆਣੇ। ਮਿਹਰ ਕਰੇ ਜੇ ਮਿਹਰਵਾਨ, ਗੁਰਮੁਖ ਸਾਧ ਸੰਗਤ ਰੰਗ ਮਾਣੇ। ਪੈਰੀ ਤੈ ਪੈ ਖਾਕ ਹੋਏ, ਸਾਹਿਬ ਦੇ ਚੱਲੈ ਉਹ ਭਾਣੇ। ਹਉਮੈ ਜਾਏ ਤਾਂ ਜਾਏ ਸਿਝਾਣੇ, ਹਉਮੈ ਜਾਏ ਤਾਂ ਜਾਏ ਸਿਝਾਣੇ। ਹੁਣ ਬਚਨ ਕਹਿ ਰਹੇ ਨੇ ਗੁੱਲਰ ਅੰਦਰ ਭੁਣਹਣਾ। ਗੁੱਲਰ ਨਾਮ ਸਤਸੰਗ ਤੇ ਇੱਕ ਬਿਰਸ਼ ਦਾ ਨਾਂ ਹੈ, ਇੱਕ ਰੁੱਖ ਦਾ ਨਾਂ ਹੈ। ਇਹਦੇ ਉੱਤੇ ਮੱਛਰ ਬਹੁਤ ਰਹਿੰਦੇ ਨੇ, ਆ ਛੋਟੇ ਛੋਟੇ ਦਾਣੇ ਨੇ ਨਾ, ਮੱਛਰ ਦੇ ਇੱਕ ਜੀਵ ਆਏ ਜਿਹੜੇ ਆਮ ਤੌਰ ਦੇ ਉੱਤੇ ਆਪਾਂ ਗਰਮੀਆਂ ਦੇ ਵਿੱਚ ਕਹਿੰਦੇ ਹਾਂ ਕਿ ਮੱਛਰ ਬੜਾ ਪੈਦਾ ਹੋ ਗਿਆ, ਮੱਛਰ ਬੜਾ ਲੜਦਾ, ਇਹਦੇ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੱਛਰ ਤੋਂ ਪੈਦਾ ਹੁੰਦੀਆਂ। ਉਹ ਜਿਹੜਾ ਮੱਛਰ ਹੈ ਉਹ ਆਮ ਤੌਰ ਦੇ ਉੱਤੇ ਜਿਹੜੇ ਇਹ ਰੁੱਖ ਨੇ, ਦਰਖਤ ਨੇ, ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਰਹਿੰਦਾ ਹੈ। ਗੁੱਲਰ ਅੰਦਰ ਭੁਣਹਣਾ, ਭੁਣਹਣਾ ਦਾ ਅਰਥ ਮੱਛਰ ਹੈ, ਭਾਵ ਉਹ ਛੋਟੇ ਛੋਟੇ ਜਿਹੜੇ ਕੀੜੇ ਨੇ। ਕਹਿੰਦੇ ਗੁੱਲਰ ਨਾਮੇ ਬਿਰਸ਼ ਵਿਖੇ ਮੱਛਰ ਹੁੰਦਾ ਹੈ, ਉਹ ਛੋਟਾ ਕੀੜਾ ਹੁੰਦਾ ਹੈ, ਉਹ ਗੁੱਲਰ ਨੂੰ ਹੀ ਬ੍ਰਹਿਮੰਡ ਦਾ ਰੂਪ ਸਮਝਦਾ। ਉਹ ਜਿਹੜਾ ਕੀੜਾ ਆ ਉਹ ਤੇ ਇਸ ਨੂੰ, ਦਰਖਤ ਨੂੰ ਹੀ ਇਹ ਸਮਝਦਾ ਆ ਵੀ ਮੇਰੇ ਵਾਸਤੇ ਇਹੋ ਹੀ ਸਾਰਾ ਬ੍ਰਹਿਮੰਡ ਹੈ, ਭਾਵ ਉਹਦੀ ਉਹੋ ਹੀ ਦੁਨੀਆ। ਉਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਸੰਸਾਰ ਜਗਤ ਦੇ ਵਿੱਚ ਹੋਰ ਵੀ ਬੜੀ ਦੁਨੀਆ ਵੱਸਦੀ ਹੈ। ਜਿਵੇਂ ਬਾਣੀ ਚ ਵੀ ਬਚਨ ਆਏ ਵੀ ਜਿਹੜਾ ਡੱਡੂ ਆ ਨਾ ਉਹਦੇ ਵਾਸਤੇ ਜਿਹੜਾ ਖੂਹ ਆ ਉਹੀ ਸਾਰਾ ਕੁਛ, ਉਹਨੂੰ ਬਾਕੀ ਇਹ ਗੱਲ ਦਾ ਨਹੀਂ ਪਤਾ ਵੀ ਬੜਾ ਵੱਡਾ ਸਮੁੰਦਰ ਵੀ ਬਾਹਰ ਹੈਗਾ, ਬੜੇ ਵੱਡੇ ਵੱਡੇ ਦਰਿਆ ਨਦੀਆਂ ਵੀ ਹੈਗੀਆਂ। ਉਹ ਜਿਹੜਾ ਖੂਹ ਦਾ ਡੱਡੂ ਆ ਉਹਦੇ ਵਾਸਤੇ ਖੂਹ ਹੀ ਜਿਹੜਾ ਉਹ ਸਾਰਾ ਕੁਛ ਹੈ, ਵੀ ਇਹੋ ਹੀ ਉਹਦੀ ਦੁਨੀਆ ਹੈ। ਇਸ ਲਈ ਬਾਣੀ ਚ ਵੀ ਐਸੇ ਬਚਨ ਆਏ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਭਾਵ ਜਿਵੇਂ ਖੂਹ ਦੇ ਡੱਡੂ ਵਾਸਤੇ ਖੂਹ ਹੀ ਸਾਰਾ ਕੁਛ, ਏਦਾਂ ਵਾਹਿਗੁਰੂ ਜੀ ਮੇਰਾ ਮਨ ਹੈ ਜਿਹੜਾ ਵਿਸ਼ਿਆਂ ਵਿਕਾਰਾਂ ਨੂੰ ਸਾਰਾ ਕੁਛ ਸਮਝਦਾ। ਖਾ ਲਿਆ, ਪੀ ਲਿਆ, ਪਹਿਨ ਲਿਆ, ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਭੋਗ ਲਈਆਂ, ਬਸ ਇੰਨਾ ਕੁਝ ਹੀ, ਮੈਂ ਇੰਨੀ ਕੀ ਦੁਨੀਆਂ ਦੇ ਵਿੱਚ ਪਰਮੇਸ਼ਰ ਫਸਿਆ ਹੋਇਆ, ਮੈਨੂੰ ਨਹੀਂ ਪਤਾ ਕਿ ਬੜਾ ਵੱਡਾ ਬ੍ਰਹਿਮੰਡ ਆ। ਇਸ ਕੁਦਰਤ ਦੇ ਵਿੱਚੋਂ ਕਾਦਰ ਨੂੰ ਵੀ ਵੇਖਣਾ, ਗੁਰੂ ਦੀ ਸ਼ਰਨ ਵਿੱਚ ਜਾ ਕੇ ਨਾਮ ਸਿਮਰਨ ਸ਼ਬਦ ਦੀ ਕਮਾਈ ਕਰਨੀ ਹੈ। ਮੈਂ ਜੀਵਨ ਦੀ ਬਾਜੀ ਜਿੱਤ ਕੇ ਸੰਸਾਰ ਤੋਂ ਜਾਣਾ, ਮੈਂ ਭਵ ਸਾਗਰ ਤੋਂ ਪਾਰ ਹੋ ਕੇ ਆਪਣਾ ਜੰਮਣਾ ਮਰਨਾ ਮੁਕਾਉਣਾ ਹੈ, ਮੈਂ ਲੋਕ ਪ੍ਰਲੋਕ ਨੂੰ ਸਫਲ ਕਰਨਾ ਹੈ। ਇਹਨਾਂ ਗੱਲਾਂ ਦਾ ਭਾਵ ਮੈਨੂੰ ਨਹੀਂ ਪਤਾ, ਮੈਂ ਤੇ ਖੂਹ ਦੇ ਡੱਡੂ ਵਰਗਾ ਬਣ ਗਿਆ। ਇਸੇ ਤਰ੍ਹਾਂ ਭੁਣਹਣਾ ਦਾ ਅਰਥ ਵਿਦਵਾਨਾਂ ਨੇ ਇੱਕ ਕੀੜਾ ਵੀ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਤੇ ਹੋਰ ਵਿਦਵਾਨ ਇਹਦਾ ਅਰਥ ਮੱਛਰ ਦਾ ਉਹ ਕੀੜਾ ਜਿਹੜਾ ਛੋਟਾ ਜਿਹਾ ਉਹ ਵੀ ਕਰਦੇ ਨੇ। ਪਰ ਬੇਨਤੀ ਹੈ ਤੱਤ ਦੀ ਗੱਲ, ਕੀ ਕਹਿਣਾ ਕੀ ਚਾਹੁੰਦੇ ਨੇ, ਇਹਦੇ ਚ ਸੁਨੇਹਾ ਕੀ ਦਿੰਦੇ, ਸਿੱਖਿਆ ਕੀ ਦਿੰਦੇ, ਸਿੱਖੀ ਕਮਾਉਣ ਵਾਸਤੇ ਭਾਈ ਗੁਰਦਾਸ ਜੀ ਕੀ ਦੱਸਣਾ ਚਾਹੁੰਦੇ ਨੇ। ਉਹ ਜਿਹੜਾ ਛੋਟਾ ਜਿਹਾ ਜੀਵ ਆ, ਕੀੜਾ ਆ, ਕਹਿੰਦੇ ਉਹ ਉਸ ਗੁੱਲਰ ਨੂੰ ਹੀ, ਭਾਵ ਉਸ ਰੁੱਖ ਨੂੰ ਹੀ ਬ੍ਰਹਿਮੰਡ ਸਮਝਦਾ, ਵੀ ਸਾਰੇ ਦਾ ਸਾਰਾ ਕੁਛ ਇਹ ਹੀ ਹੈ। ਗੁੱਲਰ ਲੱਗਣ ਲੱਖ ਫਲ, ਇੱਕ ਦੂ ਲੱਖ ਅਲੱਖ ਨਾ ਜਾਣੇ। ਪਰੰਤੂ ਉਸ ਗੁੱਲਰ ਨੂੰ ਲੱਖਾਂ ਫਲ ਲੱਗਦੇ ਆ, ਫਿਰ ਇੱਕ ਫਲ ਤੋਂ ਕਈ ਲੱਖ ਹੋ ਕੇ ਕਹਿਣ ਲੱਗੇ, ਉਹ ਅਲੱਗ ਹੀ ਰਹਿੰਦਾ, ਗਿਣਿਆ ਨਹੀਂ ਜਾਂਦਾ। ਉਸ ਕੀੜੇ ਦਾ ਕੋਈ ਨਾਂ ਲੈਂਦਾ, ਉਸ ਦਰਖਤ ਦਾ ਰੁੱਖ ਦਾ ਹੀ ਲੋਕ ਨਾਂ ਲੈਂਦੇ ਨੇ, ਉਹਦੇ ਨਾਲ ਲੱਗਣ ਵਾਲੇ ਫਲ, ਉਹਦੇ ਤੋਂ ਹੋਰ ਕਈ ਬੀਜ ਪੈਦਾ ਹੋ ਗਏ। ਕਹਿੰਦੇ ਲੱਖ ਲੱਖ ਬਿਰਖ ਬਗੀਚਿਓਂ, ਲੱਖ ਬਗੀਚੇ ਬਾਗ ਵਖਾਣੇ। ਇੱਕ ਬਗੀਚੇ ਤੋਂ ਕਈ ਲੱਖਾਂ ਬਗੀਚਿਆਂ ਦੇ ਬਾਗ ਬਣ ਗਏ, ਭਾਵ ਇੱਕ ਰੁੱਖ ਉਹਦੇ ਤੋਂ ਕਈ ਬੀਜ ਪੈਦਾ ਹੋ ਗਏ, ਤੇ ਉਹਨਾਂ ਬੀਜਾਂ ਤੋਂ ਫਿਰ ਹੋਰ ਬੀਜਾਂ ਨਾਲ ਕਈ ਰੁੱਖ ਉੱਗ ਖਲੋਤੇ। ਲੱਖ ਬਾਗ ਬ੍ਰਹਿਮੰਡ ਵਿੱਚ, ਲੱਖ ਬ੍ਰਹਿਮੰਡ ਲੂ ਵਿੱਚ ਆਣੇ। ਇੱਕ ਬ੍ਰਹਿਮੰਡ ਵਿਖੇ ਲੱਖਾਂ ਬਾਗ ਹਨ, ਆ ਧਰਤੀ ਦੇ ਉੱਤੇ ਕਿੰਨੇ ਬਾਗ ਹੈ, ਕਿੰਨੇ ਬਗੀਚੇ ਨੇ। ਪਰ ਕਹਿੰਦੇ ਇਹ ਗੱਲ ਚੇਤੇ ਰੱਖਿਓ, ਅਕਾਲ ਪੁਰਖ ਦੇ ਇੱਕ ਰੋਮ ਵਿਖੇ ਵੀ ਲੱਖਾਂ ਹੀ ਬ੍ਰਹਿਮੰਡ ਵਿਦਵਾਨ ਹਨ। ਬਾਣੀ ਚ ਆਇਆ ਵਚਨ, ਕਿੱਤੀ ਲੱਖ ਕਰੋੜ ਫਿਰੀਏ ਰੋਮ ਨਾ ਪੁੱਜਣ ਤੇਰਿਆ। ਵਾਹਿਗੁਰੂ ਜੀ, ਸੰਸਾਰ ਜਗਤ ਵਿੱਚ ਲੱਖਾਂ ਕਰੋੜਾਂ ਲੋਕ ਤੇਰੀ ਸਿਫਤ ਸਲਾਹ ਤੇਰੀ ਵਡਿਆਈ ਕਰਦੇ ਨੇ, ਮੇਰੇ ਖਸਮ ਵਾਹਿਗੁਰੂ, ਅਸੀਂ ਤੇਰੇ ਇੱਕ ਰੋਮ ਨੂੰ ਵੀ ਨਹੀਂ ਪੁੱਜ ਸਕਦੇ, ਭਾਵ ਤੇਰੇ ਇੱਕ ਰੋਮ ਇੱਕ ਲੂੰ ਦੀ ਵੀ ਵਡਿਆਈ ਅਸੀਂ ਨਹੀਂ ਕਰ ਸਕਦੇ। ਮਿਹਰ ਕਰੇ ਜੇ ਮਿਹਰਵਾਨ, ਗੁਰਮੁਖ ਸਾਧ ਸੰਗਤ ਰੰਗ ਮਾਣੇ, ਜਿਸ ਪੁਰ ਕਿਰਪਾ ਦ੍ਰਿਸ਼ਟੀ ਮੇਰਾ ਵਾਹਿਗੁਰੂ ਕਰੇ, ਉਹ ਗੁਰਮੁਖ ਸੰਤ ਜਨਾਂ ਨਾਲ ਮਿਲ ਕੇ ਗੁਰੂ ਕੀ ਸਾਧ ਸੰਗਤ ਵਿੱਚ ਫਿਰ ਆਨੰਦ ਮਾਣਦੇ ਹਨ। ਪੈਰੀ ਪੈ ਪੈ ਖਾਕ ਹੋਏ, ਸਾਹਿਬ ਦੇ ਚੱਲੈ ਉਹ ਭਾਣੇ, ਅਤੇ ਪੈਰੀ ਪੈ ਕੇ ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਫਿਰ ਉਹ ਗੁਰਮੁਖ ਜਨ ਵਾਹਿਗੁਰੂ ਦੇ ਭਾਣੇ ਵਿੱਚ ਚੱਲਦੇ ਹਨ। ਫਿਰ ਬਚਨ ਸੁਣ ਲੈਣੇ, ਕਹਿੰਦੇ ਪੈਰੀ ਪੈ ਪੈ ਖਾਕ ਹੋਏ, ਸਾਹਿਬ ਦੇ ਚੱਲੈ ਉਹ ਭਾਣੇ, ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਨੇ, ਤੇ ਵਾਹਿਗੁਰੂ ਦੇ ਭਾਣੇ ਨੂੰ ਉਹਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹਨ। ਹਉ ਮੈਂ ਜਾਏ ਤਾਂ ਜਾਏ ਸਿਝਾਣੈ, ਜਦੋਂ ਸਾਡੇ ਅੰਦਰੋਂ ਹਉਮੇ ਹੰਕਾਰ ਮੁੱਕ ਜਾਏ, ਸਾਡੇ ਅੰਦਰ ਦੀ ਅਪਣੱਤ ਮੁੱਕ ਜਾਏ, ਸਾਡੀ ਮੈਂ ਮੇਰੀ ਮੁੱਕ ਜਾਏ, ਤਾਂ ਹੀ ਅਸੀਂ ਸਵੈ ਸਰੂਪ ਦੀ ਪਹਿਚਾਣ ਕਰ ਸਕਦੇ ਹਾਂ। ਹਉਮੇ ਜਾਏ ਤਾਂ ਜਾਏ ਸਿਝਾਣੈ, ਹੋਰ ਠੇਠ ਸ਼ਬਦਾਂ ਵਿੱਚ ਦਾਸ ਬੇਨਤੀ ਕਰਦੇ, ਅੰਦਰ ਦੀ ਸਾਡੀ ਹਉਮੇ ਮੁੱਕ ਜਾਏ ਤੇ ਰੱਬ ਨੂੰ ਪਛਾਣਿਆ ਜਾ ਸਕਦਾ ਹੈ, ਉਸ ਵਾਹਿਗੁਰੂ ਨਾਲ ਸਾਂਝ ਪੈ ਸਕਦੀ ਹੈ। ਇੱਥੇ ਹੁਣ ਦੱਸਣਾ ਕੀ ਚਾਹੁੰਦੇ ਨੇ, ਜਿਵੇਂ ਸ਼ੁਰੂ ਵਿੱਚ ਗੁੱਲਰ ਦਾ ਜ਼ਿਕਰ ਆਇਆ ਸੀ, ਇਹ ਸ੍ਰਿਸ਼ਟੀ ਜਿਹੜੀ ਹੈ ਇਹਦੀ ਰਚਨਾ ਅਥਾਹ ਹੈ, ਕੋਈ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰ ਵਾਹਿਗੁਰੂ ਜੀ, ਮੇਰੇ ਵਰਗੇ ਗੁੱਲਰ ਦੇ ਮੱਛਰ ਕਿਸ ਗਿਣਤੀ ਦੇ ਵਿੱਚ ਹੈ? ਉਸ ਮੱਛਰ ਨੂੰ ਕੌਣ ਜਾਣਦਾ ਕਿ ਇਸ ਗੁੱਲਰ ਦੇ ਉੱਤੇ ਮੱਛਰ ਰਹਿੰਦਾ? ਭਾਵ ਹੈ ਮੇਰੇ ਵਾਹਿਗੁਰੂ ਜੀ, ਨਿਰੰਕਾਰ ਪਰਮੇਸ਼ਰ, ਮੈਂ ਕਿਸੇ ਗਿਣਤੀ ਵਿੱਚ ਨਹੀਂ ਹਾਂ, ਮੈਂ ਤੁਸ਼ ਹਾਂ, ਮੈਨੂੰ ਕੁਝ ਨਹੀਂ ਆਉਂਦਾ, ਨਾ ਮੈਨੂੰ ਕੋਈ ਜਾਣਦਾ, ਮੈਂ ਤੇ ਵਾਹਿਗੁਰੂ ਤੇਰਾ ਭਾਣਾ ਮੰਨ ਕੇ ਹਉਮੇ ਦੂਰ ਕਰਕੇ ਵਾਹਿਗੁਰੂ 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 ਇਹ ਜਪਦਾ ਹਾਂ, ਰਹਿਮਤ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਇਸ ਧਰਤੀ ਦੇ ਉੱਤੇ, ਇਸ ਸ੍ਰਿਸ਼ਟੀ ਚ ਵੱਡੇ ਤੋਂ ਵੱਡੇ ਕਿੰਨੇ ਸੂਰਜ ਆ, ਕਿੰਨੇ ਵੱਡੇ ਤੋਂ ਵੱਡੇ ਚੰਦਰਮੇ ਆ, ਕਿੰਨੀਆਂ ਧਰਤੀਆਂ ਨੇ, ਕਿੰਨੇ ਆਕਾਸ਼ ਨੇ ਪਰਮੇਸ਼ਰ, ਇੱਥੇ ਕਿਹੜੇ ਕਿਹੜੇ ਵੱਡੇ ਬਾਗ ਨੇ, ਕਿਹੜੇ ਕਿਹੜੇ ਵੱਡੇ ਬਗੀਚੇ ਨੇ, ਕਿੱਡਾ ਵੱਡਾ ਬ੍ਰਹਿਮੰਡ ਆ, ਕਿੰਨੇ ਰੁੱਖ ਦਰਖਤ, ਕਿੰਨੇ ਜੀਵ। ਨਿਰੰਕਾਰ ਪਰਮੇਸ਼ਰ, ਅੱਗ, ਧਰਤੀ, ਪਾਣੀ, ਹਵਾ, ਇਹ ਤਾਂ ਆਦਿਕ ਕੀ ਕੁਝ ਆ, ਪਰ ਤੱਤ ਦੀ ਗੱਲ ਸੁਣਿਓ ਸਾਤ ਸੰਗਤ, ਮੈਂ ਤੇ ਉਹ ਨਿੱਕੇ ਜੇ ਮੱਛਰ ਵਰਗਾ ਆ, ਉਸ ਛੋਟੇ ਜਿਹੇ ਕੀੜੇ ਜੈਸਾ, ਮੈਨੂੰ ਕੌਣ ਜਾਣਦਾ ਮਾਲਕਾ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਜਿਹੜੇ ਫਿਰ ਐਸੇ ਜੀਵਨ ਵਾਲੇ ਨੇ, ਉਹਨਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ, ਹਉਮੇ ਜਾਏ ਤਾਂ ਜਾਏ ਸਿਝਾਣੈ, ਅੰਦਰ ਦੀ ਹਉਮੇ ਮੁੱਕ ਗਈ, ਤੇ ਭਾਈ ਗੁਰਦਾਸ ਜੀ ਕਹਿੰਦੇ ਮਾਲਕ ਦੇ ਚਰਨਾਂ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ, ਰੱਬ ਨੂੰ ਪਛਾਣ ਲਿਆ, ਵਾਹਿਗੁਰੂ ਨਾਲ ਜਾਣ ਪਹਿਚਾਣ ਬਣ ਗਈ। ਵਾਰ ਚੌਥੀ ਦੀ ਪੌੜੀ 20 ਵਿੱਚ ਅੱਗੇ ਫਰਮਾਨ ਕਰ ਰਹੇ, ਦੋਏ ਦੇਹ ਚੰਦ ਅਲੋਪ ਹੋਏ, ਤੀਏ ਦੇਹ ਚੜਦਾ ਹੋਏ ਨਿਕਾ, ਉੱਠ ਉੱਠ ਜਗਤ ਜੁਹਾਰਦਾ, ਗਗਨ ਮਹੇਸ਼ਰ ਮਸਤਕ ਟਿੱਕਾ, ਸੋਲਹ ਕਲਾ ਸੰਘਾਰੀਐ, ਸਫਲ ਜਨਮ ਸੋ ਹੈ ਕਲ ਇੱਕਾ, ਅੰਮ੍ਰਿਤ ਕਿਰਨ ਸੁਹਾਵਣੀ, ਨਿਚਾਰ ਚਰੈ ਸਿੰਜੈ ਸਹਿ ਸਿੱਕਾ, ਸੀਤਲ ਸ਼ਾਂਤ ਸੰਤੋਖ ਦੇ, ਸਹਿਜ ਸੰਤੋਖੀ ਰਤਨ ਅਮਿਕਾ, ਕਰੈ ਅਨੇਰੋ ਚਾਲਣ, ਡੋਰ ਚਕੋਰ ਧਿਆਨ ਧਰ ਸ਼ਿਕਾ, ਆਪ ਗਵਾਏ ਅਮੋਲ ਮਣਿਕਾ, ਆਪ ਗਵਾਏ ਅਮੋਲ ਮਣਿਕਾ। ਚੰਦਰਮਾ ਦੀਆਂ ਵੀ ਦਲੀਲਾਂ ਦਿੰਦੇ ਨੇ, ਕਿਸ ਕਿਸ ਚੀਜ਼ ਦਾ ਵਰਣਨ ਭਾਈ ਗੁਰਦਾਸ ਜੀ ਨੇ ਕੀਤਾ, ਕਦੇ ਖਿਆਲ ਕਰਿਓ ਗੁਰੂ ਸਵਾਰਿਓ, ਕਿਤਨੇ ਮਹਾਨ ਵਿਆਖਿਆਕਾਰ ਨੇ। ਭਾਈ ਗੁਰਦਾਸ ਜੀ ਦੇ ਅੱਗੇ ਸਿਰ ਧਰਤੀ ਤੇ ਲੱਗ ਜਾਂਦਾ ਹੈ, ਐਸੀ ਮਹਾਨ ਵਿਆਖਿਆ ਗੁਰਮਤ ਦੀ, ਸਿੱਖੀ ਦੀ, ਬਾਣੀ ਦੀ, ਸ਼ਬਦ ਦੀ, ਸ਼੍ਰੀਮਾਨ ਸਤਿਕਾਰਯੋਗ ਪੂਜਨੀਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। ਕਿਤਨੀਆਂ ਦਲੀਲਾਂ ਦਿੰਦੇ ਨੇ, ਕਿੰਨੇ ਪ੍ਰਮਾਣ ਤੇ ਦ੍ਰਿਸ਼ਟਾਂਤ ਨੇ ਉਹਨਾਂ ਦੇ ਪਾਸ। ਕਹਿੰਦੇ ਦੋਵੇਂ ਦੇਹ ਚੰਦ ਅਲੋਪ ਹੋਏ, ਤੀਆ ਦੇਹ ਚੜਦਾ ਹੋਏ ਨਿੱਕਾ, ਜਦੋਂ ਮੱਸਿਆ ਆਉਂਦੀ ਹੈ, ਅਮਾਵਸ ਸ਼ਬਦ ਆਪਾਂ ਵਰਤਨੇ। ਕਹਿੰਦੇ ਦੋ ਦਿਨ ਚੰਦ ਅਲੋਪ ਰਹਿੰਦਾ ਚੰਦਰਮਾ, ਤੇ ਤੀਜੀ ਰਾਤ ਨੂੰ ਨਿਕਾ ਜਿਹਾ ਹੋ ਕੇ ਚੜਦਾ। ਕਹਿੰਦੇ ਤੀਆ ਦੇਹ ਚੜਦਾ ਹੋਏ ਨਿੱਕਾ, ਭਾਵ ਕੇ ਥੋੜਾ ਜਿਹਾ ਆਪਾਂ ਨੂੰ ਫਿਰ ਤੀਜੇ ਦਿਨ ਨਜ਼ਰ ਆਉਂਦਾ। ਉੱਠ ਉੱਠ ਜਗਤ ਜੁਹਾਰ ਦਾ, ਗਗਨ ਮਹੇਸ਼ਵਰ ਮਸਤਕ ਟਿੱਕਾ। ਉੱਠ ਉੱਠ ਜਗਤ ਜੁਹਾਰ ਦਾ, ਜੁਹਾਰ ਦਾ ਅਰਥ ਹੁੰਦਾ ਵੇਖਣਾ। ਕਹਿੰਦੇ ਸਾਰਾ ਜਹਾਨ ਉੱਠ ਉੱਠ ਕੇ ਉਹਨੂੰ ਜੁਹਾਰ ਦਾ ਤੱਕਦਾ ਆ। ਗਗਨ ਮਹੇਸ਼ਵਰ ਮਸਤਕ ਟਿੱਕਾ, ਜਿਵੇਂ ਆਕਾਸ਼ ਦੇ ਮੱਥੇ ਦੇ ਉੱਤੇ ਇੱਕ ਸੋਹਣਾ ਜਿਹਾ ਟਿੱਕਾ ਲਾਇਆ ਹੋਵੇ। ਮਹੇਸ਼ਵਰ ਉਹਦਾ ਸ਼ਿਵਜੀ ਨੂੰ ਕਹਿੰਦੇ ਆ। ਕਹਿੰਦੇ ਜਿਵੇਂ ਸ਼ਿਵਜੀ ਦੇ ਮੱਥੇ ਦੇ ਉੱਤੇ ਕੋਈ ਟਿੱਕਾ ਹੋਵੇ ਨਾ, ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਆਕਾਸ਼ ਦੇ ਮੱਥੇ ਦੇ ਉੱਤੇ ਇੱਕ ਛੋਟਾ ਜਿਹਾ ਟਿੱਕਾ ਲਾਇਆ ਹੋਇਆ, ਇਸ ਤਰ੍ਹਾਂ ਛੋਟਾ ਜਿਹਾ ਚੰਦਰਮਾ ਸਾਨੂੰ ਤੀਜ ਦੇ ਦਿਨ, ਭਾਵ ਮੱਸਿਆ ਤੋਂ ਦੋ ਦਿਨ ਅਲੋਪ ਰਿਹਾ, ਤੀਜੇ ਦਿਨ ਉਹਨੇ ਦਿਖਾਈ ਦਿੱਤਾ। ਸੋਲਹ ਕਲਾ ਸੰਘਾਰੀ ਹੈ, ਸਫਲ ਜਨਮ ਸੋ ਹੈ ਕਲ ਇੱਕਾ। ਜਦ ਸੋਲਾਂ ਕਲਾ ਪੂਰੀਆਂ ਹੁੰਦੀਆਂ ਫਿਰ ਘਟਣ ਲੱਗਦਾ, ਪਹਿਲਾਂ ਵੱਧਦਾ ਰਿਹਾ, ਜਿਵੇਂ ਛੋਟਾ ਜਿਹਾ ਨਜ਼ਰ ਆਇਆ ਆਪਾਂ ਨੂੰ ਮੱਸਿਆ ਤੋਂ ਤੀਜੇ ਦਿਨ, ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ, ਹੁਣ ਪੂਰਨਮਾਸ਼ੀ ਆ ਗਈ। ਕਹਿੰਦੇ ਪੂਰਨਮਾਸ਼ੀ ਨੂੰ ਹੁਣ ਉਹ ਚੰਦਰਮਾ ਪੂਰਾ ਹੋ ਗਿਆ ਗੁੜਾਈ ਚ, ਤੇ ਜਦੋਂ ਪੂਰਨਮਾਸ਼ੀ ਲੰਘੀ ਉਸੇ ਦਿਨ ਤੋਂ ਅਗਲੇ ਦਿਨ ਘਟਣਾ ਸ਼ੁਰੂ ਹੋ ਗਿਆ। ਇਹ ਕੁਦਰਤ ਆ ਪਰਮਾਤਮਾ ਦੀ। ਭਾਵੇਂ ਅੱਜ ਸਾਇੰਸਦਾਨ ਜਿਹੜੇ ਜਾਂ ਅੱਜ ਵਿਦਵਤਾ ਦੇ ਗਿਆਨ ਨਾਲ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਧਰਤੀ ਦਾ ਉਹਦੇ ਤੇ ਪਰਛਾਵਾਂ ਪੈਂਦਾ ਹੈ, ਇਸ ਤਰ੍ਹਾਂ ਪਰਮਾਤਮਾ ਨੇ ਇਸ ਸ੍ਰਿਸ਼ਟੀ ਦਾ ਸਿਸਟਮ ਤੇ ਮਰਿਆਦਾ ਬਣਾਈ ਹੈ, ਪਰ ਸਿੱਖਿਆ ਦੇਣੀ ਹੈ ਭਾਈ ਗੁਰਦਾਸ ਜੀ ਨੇ ਇਹਦੇ ਤੋਂ ਵੀ, ਇਸ ਤੋਂ ਵੀ ਉਪਦੇਸ਼ ਦੇਣਾ। ਕਹਿੰਦੇ ਜਦ ਸੋਲਾਂ ਕਲਾਂ ਪੂਰੀਆਂ ਹੁੰਦੀਆਂ, ਸੋਲਾਂ ਕਲਾਂ ਸੰਘਾਰੀ ਹੈ, ਫਿਰ ਘਟਣ ਲੱਗਦਾ ਹੈ। ਇੱਕ ਕਲਾ ਏਕਮ ਨੂੰ ਹੋਣ ਕਰਕੇ ਸਫਲ ਹੋ ਕੇ ਸ਼ੋਭਦਾ ਹੈ। ਸਫਲ ਜਨਮ ਸੋ ਹੈ ਕਲ ਇੱਕਾ। ਕਹਿਣ ਲੱਗੇ ਇਸ ਤਰ੍ਹਾਂ ਫਿਰ ਪੂਰਨਮਾਸ਼ੀ ਨੂੰ ਪੂਰਾ ਹੋ ਕੇ ਜਦੋਂ ਸੋਭਦਾ ਹੈ, ਸੋਹਣਾ ਲੱਗਦਾ ਹੈ, ਧਰਤੀ ਦੇ ਉੱਤੇ ਫਿਰ ਚਾਨਣ ਹੁੰਦਾ। ਕਹਿੰਦੇ ਆਹ ਜਿਹੜੀ ਰਾਤ ਆ ਇਹ ਚਾਨਣੀ ਰਾਤ ਆ, ਕਿਉਂਕਿ ਇਹ ਪੂਰਨਮਾਸ਼ੀ ਆ ਗਈ ਹੁਣ, ਭਾਵ ਕੇ ਚੰਦਰਮਾ ਜਿਹੜਾ ਉਹ ਪੂਰਾ ਹੋ ਗਿਆ। ਅੱਗੇ ਜਾ ਕੇ ਤੱਤ ਦੀ ਗੱਲ ਦੱਸਣਗੇ। ਅੰਮ੍ਰਿਤ ਕਿਰਨ ਸੁਹਾਵਣੀ, ਨਿਚਾਰ ਚਰੈ ਸਿੰਜੈ ਸਹਿ ਸਿੱਕਾ। ਕਹਿੰਦੇ ਚੰਦਰਮਣੀ ਸਿੱਖ ਦੀ ਸ਼ੌ ਨੂੰ ਦੇਖ ਕੇ ਅੰਮ੍ਰਿਤ ਬਰਸਦੀ ਹੈ, ਬਿਰਸ਼ਾਪੁਰ ਵੀ ਸ਼ੋਭਦੀ ਹੈ। ਚੰਦਰਮਣੀ ਦਾ ਮਤਲਬ ਜਿਹੜੇ ਚੰਦਰਮੇ ਦਾ ਚਾਨਣ ਹੈ, ਕਹਿੰਦੇ ਚਾਨਣੀ ਰਾਤ ਹੈ, ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ। ਨਿਚਾਰ ਚਰੈ ਸਿੰਜੈ ਸਹਿ ਸਿੱਕਾ, ਕਹਿੰਦੇ ਉਹ ਜਿਹੜੀ ਚਾਨਣੀ ਆ ਉਹ ਸ਼ੋਭਦੀ ਆ, ਔਰ ਦਰਖਤਾਂ ਦੇ ਉੱਤੇ ਪਵੇ, ਰੁੱਖਾਂ ਤੇ ਪਵੇ, ਨਿਸ਼ਾਨਾਂ ਤੇ ਪਵੇ, ਗਲੀਆਂ ਬਾਜ਼ਾਰਾਂ ਸੜਕਾਂ ਤੇ ਪਵੇ, ਉਹ ਫਿਰ ਸਾਰਿਆਂ ਨੂੰ ਚਾਨਣ ਦਿੰਦੀ ਹੈ। ਸੈਂਕੜੇ ਲੋਕ ਹੈ ਜਿਹੜੇ ਸਾਧ ਸੰਗਤ, ਉਹਨਾਂ ਨੂੰ ਚਾਨਣ ਮਿਲਦਾ ਹੈ, ਹਜ਼ਾਰਾਂ ਲੱਖਾਂ ਲੋਕਾਂ ਨੂੰ ਪ੍ਰਕਾਸ਼ ਮਿਲਦਾ ਹੈ। ਇੱਕ ਹੋਰ ਬਾਤ ਇੱਥੇ ਸਾਂਝੀ ਕਰਦੇ ਹਾਂ, ਕੇਵਲ ਦਲੀਲ ਮਾਤਰ ਆਪਣੇ ਪਾਸੋਂ ਬੇਨਤੀ ਕਰਨ ਲੱਗਾ। ਜਿਹੜੀ ਚਕੋਰ ਆ, ਛੋਟਾ ਜਿਹਾ ਪੰਛੀ ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਭਾਈ ਗੁਰਦਾਸ ਜੀ ਵੀ ਕਹਿੰਦੇ ਆਕਾਸ਼ ਦੇ ਵਿੱਚ ਏਦਾਂ ਪੂਰਾ ਚੰਦਰਮਾ ਚੜਿਆ ਹੋਵੇ ਨਾ, ਤੇ ਸਾਰੀ ਰਾਤ ਚਕੋਰ ਚੰਦਰਮਾ ਵਾਲੀ ਤੱਕਦੀ ਰਹਿੰਦੀ। ਉਹਦਾ ਪਿਆਰ, ਉਹਦੀ ਪ੍ਰੀਤ ਹੈ, ਉਹਦੇ ਚਾਨਣੇ ਨਾਲ, ਉਹਦੀ ਚਾਨਣੀ ਨਾਲ, ਉਹਦੀਆਂ ਕਿਰਨਾਂ ਨਾਲ ਉਹਦਾ ਪਿਆਰ ਹੈ। ਕਹਿੰਦੇ ਐਸੀਆਂ ਅੰਮ੍ਰਿਤ ਕਿਰਨਾਂ ਧਰਤੀ ਦੇ ਉੱਤੇ ਬਰਸਦੀਆਂ ਜਿਹੜੀਆਂ ਸੋਹਣੀਆਂ ਲੱਗਦੀਆਂ ਹਨ। ਸੀਤਲ ਸ਼ਾਂਤ ਸੰਤੋਖ ਦੇ ਸਹਿਜ ਸੰਤੋਖੀ ਰਤਨ ਅਮਿਕਾ। ਸੀਤਲਤਾ, ਸ਼ਾਂਤੀ ਤੇ ਸੰਤੋਖ ਉਹ ਦਿੰਦਾ ਹੈ, ਸਹਿਜ ਦਾ ਸੰਯੋਗ ਅਮੋਲ ਰਤਨ ਹੈ। ਜਿਵੇਂ ਸੂਰਜ ਨੂੰ ਗਰਮ ਗਿਣਿਆ ਗਿਆ ਹੈ, ਇਸੇ ਤਰ੍ਹਾਂ ਚੰਦਰਮਾ ਜਿਹੜਾ ਉਹ ਠੰਡਾ ਹੈ, ਸ਼ਾਂਤੀ ਦਿੰਦਾ, ਸੰਤੋਖ ਦਿੰਦਾ, ਸੀਤਲਤਾ ਦਿੰਦਾ ਹੈ। ਐਸਾ ਕੀਮਤੀ ਰਤਨ ਹੈ ਉਹ ਚੰਦਰਮਾ। ਕਰੈ ਅਨੇਰੋਂ ਚਾਨਣ, ਡੋਰ ਚਕੋਰ ਧਿਆਨ ਧਰ ਸ਼ਿੱਕਾ। ਹਨੇਰੇ ਵਿੱਚ ਚਾਨਣਾ ਕਰਦਾ ਹੈ, ਹਨੇਰੇ ਵਿੱਚ ਪ੍ਰਕਾਸ਼ ਦਿੰਦਾ, ਭਾਵ ਹਨੇਰਾ ਖਤਮ ਹੋ ਜਾਂਦਾ। ਆ ਗਈ ਉਹ ਬਾਤ ਜਿਹੜੀ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਚਕੋਰ ਧਿਆਨ ਧਰ ਸ਼ਿੱਕਾ। ਕਹਿੰਦੇ ਚਕੋਰ ਧਿਆਨ ਦੀ ਡੋਰ ਨਾਲ ਚੰਦ ਵੱਲ ਹੀ ਖਿੱਚਿਆ ਰਹਿੰਦਾ, ਭਾਵ ਉਹਦੀ ਚੰਦ ਦੇ ਨਾਲ, ਉਹਦੀਆਂ ਕਿਰਨਾਂ ਨਾਲ ਹੀ ਪ੍ਰੀਤ ਹੈ, ਉਹਨੂੰ ਵੀ ਸ਼ਾਂਤੀ ਮਿਲਦੀ ਹੈ, ਸੀਤਲਤਾ ਮਿਲਦੀ ਹੈ। ਆਪ ਗਵਾਏ ਅਮੋਲ ਮਣਿਕਾ, ਜਿਹੜੇ ਆਪਾਂ ਗਵਾ ਲੈਂਦੇ ਆ ਉਹੀ ਅਮੋਲਕ ਤੇ ਮਾਣਕ ਮੋਤੀ ਬਣਦੇ ਹਨ। ਜਿਨ੍ਹਾਂ ਦੇ ਅੰਦਰ ਆਪਾ ਆ, ਮੈਂ ਮੇਰੀ ਆ, ਉਹ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਪਰਮੇਸ਼ੁਰ ਦੇ ਚਰਨਾਂ ਵਿੱਚ ਪ੍ਰਵਾਨ ਉਹ ਹੀ ਨੇ ਜਿਨ੍ਹਾਂ ਨੇ ਕਿਹਾ ਆ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਕਹਿਣ ਦਾ ਭਾਵ, ਸਾਧ ਸੰਗਤ ਇਸੇ ਤਰ੍ਹਾਂ ਜਿਹੜੇ ਪਰਮੇਸ਼ੁਰ ਦੇ ਪਿਆਰੇ ਆ, ਜਿਵੇਂ ਚੰਦਰਮਾ ਥੋੜਾ ਜਿਹਾ ਨਜ਼ਰ ਆਇਆ, ਵੱਧਦਾ 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 ਇੱਕ ਦਿਨ ਆਇਆ, ਫਿਰ ਉਹ ਸੰਪੂਰਨ ਹੋ ਗਿਆ। ਇਸੇ ਤਰ੍ਹਾਂ ਗੁਰੂ ਦੇ ਸਿੱਖਾ ਨਾਮ ਜਪਦਿਆਂ ਜਪਦਿਆਂ, ਸਿਮਰਨ ਕਰਦਿਆਂ ਕਰਦਿਆਂ, ਬੰਦਗੀ ਕਰਦਿਆਂ ਕਰਦਿਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਦਿਆਂ ਜੁੜਦਿਆਂ ਇੱਕ ਦਿਨ ਆਏਗਾ, ਤੂੰ ਵੀ ਸੰਪੂਰਨ ਗੁਰਸਿੱਖ ਬਣ ਕੇ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਏਗਾ। ਕਿਉਂਕਿ ਆਪ ਗਵਾਏ ਅਮੋਲ ਮਣਿਕਾ, ਜਿਹੜੇ ਆਪਾਂ ਗਵਾ ਕੇ ਗੁਰੂ ਦੇ ਹੋ ਗਏ ਉਹ ਅਮੋਲਕ ਜੀਵਨ ਵਾਲੇ ਬਣ ਗਏ, ਉਹਨਾਂ ਦਾ ਜੀਵਨ ਹੀ ਸਹੀ ਅਰਥਾਂ ਵਿੱਚ ਮਾਣਕ ਮੋਤੀ ਬਣ ਗਿਆ। ਵਾਰ ਚੌਥੀ ਦੀ ਇੱਕਵੀਂ ਪੌੜੀ ਵਿੱਚ ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਧਰੂ ਦਾ ਦ੍ਰਿਸ਼ਟਾਂਤ ਦੇ ਰਹੇ, ਕੀ ਫੁਰਮਾਨ ਕਰਦੇ ਨੇ। ਹੋਏ ਨਿਮਾਣ ਭਗਤ ਕਰ, ਗੁਰਮੁਖ ਧਰੂ ਹਰ ਦਰਸ਼ਨ ਪਾਇਆ, ਭਗਤ ਵਛੜ ਹੋਏ ਭੇਟਿਆ, ਮਾਣ ਨਿਮਾਣੇ ਆਪ ਦਿਵਾਇਆ, ਮਾਤ ਲੋਕ ਵਿੱਚ ਮੁਕਤ ਕਰ, ਨਿਹਚਲ ਵਾਸ ਅਗਾਸ ਚੜਾਇਆ, ਚੰਦ ਸੂਰਜ ਤੇ 30 ਕਰੋੜ ਪ੍ਰਦਖਣਾ ਚੌਫੇਰ ਫਿਰਾਇਆ, ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਣਾਇਆ, ਅਬ ਗਤ ਗਤ ਅਤ ਅਗਮ ਹੈ, ਅਕਥ ਕਥਾ ਵਿਚਾਰ ਨ ਆਇਆ, ਗੁਰਮੁਖ ਸੁਖ ਫਲ ਅਲਖ ਲਖਾਇਆ, ਗੁਰਮੁਖ ਸੁਖ ਫਲ ਅਲਖ ਲਖਾਇਆ। ਪਰਮੇਸ਼ਰ ਦੇ ਪਿਆਰੇ ਭਗਤ ਧਰੂ ਜੀ ਦਾ ਜ਼ਿਕਰ ਕਰਦੇ ਹਨ। ਅੱਗੇ ਜਾ ਕੇ ਵੀ ਭਾਈ ਗੁਰਦਾਸ ਜੀ ਧਰੂ ਭਗਤ ਦਾ ਜ਼ਿਕਰ ਕਰਨਗੇ, ਉੱਥੇ ਵਿਸਥਾਰ ਸਹਿਤ ਉਹਦੇ ਜੀਵਨ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ ਕਿ ਕਿਵੇਂ ਕਿਵੇਂ ਉਹ ਆਪਣੇ ਘਰੋਂ ਰੱਬ ਦੀ ਬੰਦਗੀ ਵਾਸਤੇ ਤੁਰਿਆ ਸੀ, ਉਹ ਅੱਗੇ ਜਾ ਕੇ ਵਿਸਥਾਰ ਸਹਿਤ ਜ਼ਿਕਰ ਕਰਾਂਗੇ। ਇੱਥੇ ਦ੍ਰਿਸ਼ਟਾਂਤ ਦੇਣ ਵਾਸਤੇ, ਪ੍ਰਮਾਣ ਦੇਣ ਵਾਸਤੇ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਹਨ। ਹੋਏ ਨਿਮਾਣਾ ਭਗਤ ਕਰ, ਗੁਰਮੁਖ ਧਰੂ ਹਰ ਦਰਸ਼ਨ ਪਾਇਆ। ਕਹਿਣ ਲੱਗੇ ਧਰੂ ਨੇ ਨਿਮਾਣਾ ਹੋ ਕੇ ਰੱਬ ਦੀ ਭਗਤੀ ਕੀਤੀ ਹੈ ਤੇ ਗੁਰਮੁਖ ਹੋ ਕੇ ਉਹਨੇ ਹਰੀ ਦਾ ਦਰਸ਼ਨ ਪ੍ਰਾਪਤ ਕਰ ਲਿਆ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਬਹੁਤ ਥਾਵਾਂ ਤੇ ਆਇਆ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਤਿਗੁਰੂ ਪਾਤਸ਼ਾਹ ਨੇ ਧਰੂ ਦੀ ਉਮਰ ਦਾ ਵੀ ਜ਼ਿਕਰ ਕੀਤਾ ਜੀ ਗੁਰੂ ਗ੍ਰੰਥ ਸਾਹਿਬ ਚ। 5 ਸਾਲ ਦੀ ਉਮਰ ਵਿੱਚ ਹੀ ਇਹ ਰੱਬ ਦੀ ਬੰਦਗੀ ਵਿੱਚ ਜੁੜ ਗਿਆ ਸੀ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਅਮਰ ਪਦਵੀ ਪ੍ਰਾਪਤ ਕਰ ਲਈ ਉਹਨੇ। ਪਰਮੇਸ਼ਵਰ ਦੇ ਦਰ ਤੇ ਪ੍ਰਵਾਨ ਹੋ ਗਿਆ। ਕਦੋਂ? ਜਦੋਂ ਨਿਮਾਣਾ ਬਣ ਕੇ ਉਹਨੇ ਪ੍ਰਭੂ ਦੀ ਬੰਦਗੀ ਕੀਤੀ, ਭਗਤੀ ਕੀਤੀ ਤੇ ਗੁਰਮੁਖ ਹੋ ਕੇ ਉਹਨੇ ਅਕਾਲ ਪੁਰਖ ਪਰਮੇਸ਼ਵਰ ਦਾ ਦਰਸ਼ਨ ਕਰ ਲਿਆ। ਭਗਤ ਵਛੜ ਹੋਏ ਭੇਟਿਆ, ਮਾਣ ਨਿਮਾਣੇ ਆਪ ਦਿਵਾਇਆ। ਉਸ ਪਰਮੇਸ਼ਵਰ ਵਾਹਿਗੁਰੂ ਨੇ ਭਗਤ ਵਛੜ ਬਣ ਕੇ, ਕਿਉਂਕਿ ਪ੍ਰਮਾਤਮਾ ਦਾ ਸੁਭਾਵ ਹੈ, ਵੱਖ ਵੱਖ ਨਾਂ ਨੇ ਪਰਮੇਸ਼ਵਰ ਦੇ, ਭਗਤ ਵਛੜ ਵੀ ਉਹ ਪਰਮੇਸ਼ਵਰ ਹੈ। ਭਗਤ ਵਛੜ ਦਾ ਅਰਥ ਹੁੰਦਾ ਭਗਤੀ ਨਾਲ ਪਿਆਰ ਕਰਨ ਵਾਲਾ। ਭਗਤ ਵਛੜ ਹੋਏ ਭੇਟਿਆ, ਭੇਟਿਆ ਦਾ ਅਰਥ ਹੁੰਦਾ ਮਿਲਣਾ। ਕਹਿੰਦੇ ਪਰਮੇਸ਼ਵਰ ਨੇ ਭਗਤ ਵਛੜ ਹੋ ਉਸ ਨਿਮਾਣੇ ਨੂੰ ਆਪਣੇ ਨਾਲ ਮਿਲਾ ਲਿਆ, ਮਾਣ ਨਿਮਾਣੇ ਆਪ ਦਵਾਇਆ, ਉਸ ਨਿਮਾਣੇ ਨੂੰ ਮਾਣ ਬਖਸ਼ਿਆ। ਕਿਉਂਕਿ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ, ਉਹਦਾ ਨਾਂ ਹੈ ਭਗਤ ਵਛੜ। ਇਸ ਲਈ ਧਰੂ ਨੇ ਭਗਤੀ ਕੀਤੀ ਤੇ ਰੱਬ ਨੇ ਬਹੁ ਫੜ ਕੇ ਉਹਨੂੰ ਆਪਣੇ ਨਾਲ ਮਿਲਾ ਲਿਆ ਤੇ ਨਿਮਾਣੇ ਨੂੰ ਮਾਣ ਬਖਸ਼ ਦਿੱਤਾ। ਹਰਜੀ ਉਹ ਨਿਮਾਣਿਆਂ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਮਾਤ ਲੋਕ ਵਿੱਚ ਮੁਕਤ ਕਰ, ਨਿਹਚਲ ਵਾਸ ਅਗਾਸ ਚੜਾਇਆ। ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਸੀ ਨਾ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜਿਉਂਦੇ ਜੀ ਮੁਕਤ ਕਰ ਦੇਣਾ, ਮੁਕਤ ਕਰ ਦੇਣਾ ਵਿਕਾਰਾਂ ਪਾਪਾਂ ਬੁਰਿਆਈਆਂ ਤੋਂ, ਖਹਿੜਾ ਛੁੱਟ ਜਾਣਾ, ਖਲਾਸੀ ਹੋ ਜਾਣੀ ਇਹਨਾਂ ਤੋਂ। ਉਹ ਧਰੂ ਐਸੀ ਬੰਦਗੀ ਵਾਲਾ ਬਣਿਆ ਕਿ ਮਾਤ ਲੋਕ ਵਿੱਚ ਮੁਕਤ ਕਰ। ਉਸ ਪਰਮੇਸ਼ਰ ਅਕਾਲ ਪੁਰਖ ਨੇ ਉਹਨੂੰ ਮਾਤ ਲੋਕ ਵਿੱਚ ਹੀ ਇਸ ਧਰਤੀ ਤੇ ਸ੍ਰਿਸ਼ਟੀ ਵਿੱਚ ਹੀ ਜੀਵਨ ਮੁਕਤ ਕਰ ਦਿੱਤਾ, ਉਹਨੂੰ ਸਭ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਕਰ ਦਿੱਤਾ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਗਿਆ। ਕਹਿੰਦੇ ਉਹਦਾ ਜਿਹੜਾ ਵਾਸਾ ਸੀ ਨਿਹਚਲ ਵਾਸ, ਅਚਲ ਵਾਸ, ਭਾਵ ਜਿੱਥੇ ਜਾ ਕੇ ਬੰਦਾ ਅਹਿਲ, ਉਹਦਾ ਜੀਵਨ ਡੋਲਦਾ ਨੀਗਾ, ਸਥਿਰ ਹੋ ਜਾਂਦਾ। ਨਿਹਚਲ ਵਾਸ ਅਗਾਸ ਚੜਾਇਆ, ਕਹਿੰਦੇ ਨਿਹਚਲ ਵਾਸਾ ਦਿੱਤਾ ਤੇ ਆਕਾਸ਼ ਤੇ ਚੜਾ ਦਿੱਤਾ, ਭਾਵ ਬਹੁਤ ਆਤਮਿਕ ਜੀਵਨ ਵਿੱਚ ਉੱਚਾ ਚੜਾ ਦਿੱਤਾ। ਇੱਥੇ ਇਹ ਵੀ ਬੇਨਤੀ ਕਰਦੇ ਆ, ਅੱਜ ਆਕਾਸ਼ ਦੇ ਵਿੱਚ ਇੱਕ ਤਾਰਾ ਹੈ, ਉਸ ਤਾਰੇ ਵੱਲ ਵੇਖ ਕੇ ਵੀ ਦੁਨੀਆ ਆਖਦੀ ਉਸ ਦਾ ਨਾਂ ਹੈ ਧਰੂ ਤਾਰਾ। ਧਰੂ ਦੇ ਨਾਂ ਤੇ ਆਕਾਸ਼ ਦੇ ਵਿੱਚ ਤਾਰਾ ਵੀ ਆ। ਉਹ ਐਸਾ ਤਾਰਾ ਜਿਹੜਾ ਇੱਕ ਥਾਂ ਦੇ ਉੱਤੇ ਖੜਾ ਰਹਿੰਦਾ ਹੈ, ਬਾਕੀ ਸਾਰੇ ਦੇ ਸਾਰੇ ਤਾਰੇ ਜਿਹੜੇ ਹਨ ਜਿਵੇਂ ਚੱਲ ਰਹੇ ਆ, ਉਹ ਸਾਰੇ ਦੇ ਸਾਰੇ ਤਾਰੇ ਜਿਹੜੇ ਆਪਣੀਆਂ ਥਾਵਾਂ ਤੋਂ ਰਾਤ ਨੂੰ ਹਿੱਲ ਜਾਂਦੇ ਆ, ਘੁੰਮ ਰਹੇ ਆ, ਚੱਲ ਰਹੇ ਆ ਆਕਾਸ਼ ਬ੍ਰਹਿਮੰਡ ਦੇ ਵਿੱਚ, ਪਰ ਉਹ ਜਿਹੜਾ ਧਰੂ ਆ ਉਹ ਉੱਥੇ ਰਹਿੰਦਾ। ਇੱਥੋਂ ਤੱਕ ਵੀ ਦਾਸ ਨੇ ਵਿਦਵਾਨਾਂ ਨੂੰ ਪੜਿਆ ਜਿਵੇਂ ਨਿਰੰਕਾਰ ਪਰਮਾਤਮਾ ਦੇ ਦਰ ਤੇ ਖਲੋਤਾ ਹੋਵੇ। ਪਰਮਾਤਮਾ ਦੇ ਭਾਵੇਂ ਹਰ ਥਾਂ ਤੇ ਆ, ਪਰ ਕਹਿੰਦੇ ਜਿਵੇਂ ਉਹ ਸੱਚਖੰਡ ਦੇ ਦਰਵਾਜ਼ੇ ਤੇ ਖਲੋਤਾ ਹੋਵੇ। ਕਹੋ ਕਬੀਰੇ ਕਹੀਏ ਕਾਏ, ਸਾਧ ਸੰਗਤ ਬੈਕੁੰਠੇ ਆਏ। ਅੱਜ ਸਾਧ ਸੰਗਤ ਨੂੰ, ਗੁਰੂ ਦੇ ਦਰ ਨੂੰ, ਗੁਰੂ ਦੀ ਸ਼ਰਨ ਨੂੰ ਹੀ ਆਪਾਂ ਸਾਧ ਸੰਗਤ ਬੈਕੁੰਠ ਕਹਿੰਦੇ ਹਾਂ, ਸੱਚਖੰਡ ਕਹਿੰਦੇ ਹਾਂ। ਪਰ ਸਾਧ ਸੰਗਤ ਉਹ ਜਿਹੜਾ ਧਰੂ ਆ ਉਹਨੂੰ ਜੁਗੋ ਜੁਗ ਅਟਲ ਕਰ ਦਿੱਤਾ ਉਸ ਪਰਮੇਸ਼ਰ ਨੇ। ਚੰਦ ਸੂਰਜ ਤੇ 30 ਕਰੋੜ ਪਰ ਦੱਖਣਾ ਚੌ ਫੇਰ ਫਿਰਾਇਆ। ਚੰਦ ਸੂਰਜ ਤੇ 33 ਕਰੋੜ ਤਾਰੇ ਸਭ ਤੋਂ ਉਸ ਦੀ ਪ੍ਰਦਖਣਾ ਕਰਾਈ। ਆ ਗਿਆ ਨਾ ਬਚਨ ਹੋਈਏ, ਚੰਦ ਸੂਰਜ ਤੇ 33 ਕਰੋੜ। ਕਹਿੰਦੇ ਕੀ ਚੰਦਰਮਾ ਤੇ ਕੀ ਸੂਰਜ ਤੇ ਕੀ 33 ਕਰੋੜ, ਸਾਰੇ ਦੇ ਸਾਰੇ ਜਿਹੜੇ ਤਾਰੇ ਵੀ ਸਭ ਤੋਂ ਉਹਦੀ ਚੌ ਫੇਰ ਫਰਾਇਆ, ਉਹਦੇ ਦੁਆਲੇ ਸਾਰੇ ਦੇ ਸਾਰੇ ਘੁੰਮਦੇ ਪ੍ਰਦਖਣਾ ਕਰਦੇ ਆ। ਭਾਵ ਧਰੂ ਤਾਰੇ ਦੀ ਏਡਾ ਵੱਡਾ ਮਾਣ ਪਰਮੇਸ਼ਰ ਨੇ ਉਹਨੂੰ ਦਿੱਤਾ ਹੈ। ਧਰੂ ਤਾਰੇ ਦੇ ਦੁਆਲੇ ਸਾਰੇ ਦੁਆਲੇ ਤਾਰੇ ਜਿਹੜੇ ਆ ਉਹ ਘੁੰਮਦੇ ਪਰਿਕਰਮਾ ਕਰਦੇ ਆ। ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਣਾਇਆ। ਵੇਦ ਪੁਰਾਣ ਇਹ ਕਥਾ ਕਹਿੰਦੇ ਹਨ ਕਿ ਇਹ ਪ੍ਰਗਟ ਕਰਕੇ ਪਰਮਾਤਮਾ ਨੇ ਆਪਣਾ ਪ੍ਰਤਾਪ ਵਿਖਾ ਦਿੱਤਾ ਹੈ। ਭਾਵ ਇਹ ਜਿਹੜੀ ਬਾਤ ਹੈ, ਭਾਈ ਗੁਰਦਾਸ ਜੀ ਕਹਿੰਦੇ ਅਸੀਂ ਨਹੀਂ ਕਹਿ ਰਹੇ, ਬਾਣੀ ਵੀ ਕਹਿ ਰਹੀ ਹੈ, ਹੋਰ ਧਾਰਮਿਕ ਗ੍ਰੰਥ ਵੇਦ ਪੁਰਾਣ ਸ਼ਾਸਤਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਧਰੂ ਹੈ ਉਸ ਦਾ ਪ੍ਰਤਾਪ ਪਰਮਾਤਮਾ ਨੇ ਦੁਨੀਆਂ ਨੂੰ ਜਣਾ ਦਿੱਤਾ ਹੈ ਕਿ ਜਿਹੜਾ ਭਗਤ ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ, ਉਹਨੂੰ ਪਰਮਾਤਮਾ ਇੰਜ ਹੀ ਵਡਿਆਈ ਬਖਸ਼ਦਾ ਹੈ। ਅਬ ਗਤ ਗਤ ਅਤ ਅਗਮ ਹੈ, ਅਕਥ ਕਥਾ ਵਿਚਾਰ ਨਾ ਪਾਇਆ। ਪਰ ਪਰਮੇਸ਼ਰ ਤੇ ਪਰਮੇਸ਼ਰ ਦੇ ਜਿਹੜੇ ਕਰਤਵ ਤੇ ਉਹਦੀ ਕੌਤਕ ਹੈ ਜਿਹੜੇ, ਉਹ ਸਾਡੇ ਸਮਝ ਤੋਂ, ਸਾਡੀ ਸੋਚ ਤੋਂ, ਸਾਡੀ ਬਿਰਤੀ ਤੋਂ ਬਹੁਤ ਪਰੇ ਨੇ, ਅਸੀਂ ਉਹਦਾ ਕੋਈ ਅੰਤ ਨਹੀਂ ਪਾ ਸਕਦੇ। ਅਕਥ ਕਥਾ ਵਿਚਾਰ ਨਾ ਪਾਇਆ, ਜਿਤਨੀ ਮਰਜ਼ੀ ਅਸੀਂ ਪਰਮੇਸ਼ਰ ਦੀ ਵਿਚਾਰ ਕਰੀਏ, ਵਡਿਆਈ ਕਰੀਏ, ਉਹਦੇ ਗੀਤ ਗਾਈਏ, ਉਹ ਕਥਨ ਤੋਂ ਅਕਥ ਹੈ, ਭਾਵ ਅਸੀਂ ਉਹਦਾ ਭੇਦ ਨਹੀਂ ਪਾ ਸਕਦੇ। ਪੂਰਨ ਤੌਰ ਤੇ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਵਰਣਨ ਜਿਹੜਾ ਉਹ ਨਹੀਂ ਕਰ ਸਕਦੇ। ਕੇਵਲ ਇਹ ਦਲੀਲਾਂ ਨੇ, ਪ੍ਰਮਾਣ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਬੰਦਗੀ ਭਗਤੀ ਕੀਤੀ ਹੈ, ਪਰਮੇਸ਼ਰ ਨੇ ਕਿਵੇਂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਜਣਾ ਕੀਤਾ ਹੈ। ਗੁਰਮੁਖ ਸੁਖ ਫਲ ਅਲੱਖ ਲਖਾਇਆ। ਪਰ ਉਸਨੇ ਗੁਰਮੁਖਾਂ ਨੂੰ ਨਾ ਲਿਖਿਆ ਜਾਣ ਵਾਲਾ ਸੁਖ ਲਿਖਾ ਦਿੱਤਾ ਹੈ, ਦੇ ਦਿੱਤਾ ਹੈ। ਭਾਵ ਆਤਮਿਕ ਸੁਖ, ਆਤਮਿਕ ਆਨੰਦ, ਆਤਮਿਕ ਖੁਸ਼ੀਆਂ ਤੇ ਖੇੜੇ ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਕਿ ਉਹ ਕੈਸਾ ਸੁਖ ਹੈ, ਕੈਸਾ ਆਨੰਦ ਤੇ ਕੈਸੀ ਖੁਸ਼ੀ ਹੈ ਜਿਹੜੀ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਨਹੀਂ ਮੁੱਕਦੀ। ਉਹ ਕੈਸੀ ਖੁਸ਼ੀ ਹੈ ਜਿਹੜੀ ਬੰਦ ਬੰਦ ਕਟਾ ਕੇ ਵੀ ਨਹੀਂ ਮੁੱਕਦੀ। ਉਹ ਕੈਸੀ ਖੁਸ਼ੀ ਤੇ ਕੈਸਾ ਖੇੜਾ ਤੇ ਉਹ ਕੈਸਾ ਸੁਖ ਹੈ ਜਿਹੜਾ ਚਰਖੜੀਆਂ ਤੇ ਚੜ ਕੇ ਤੁੰਬਾ ਤੁੰਬਾ ਹੋ ਕੇ ਵੀ ਨਹੀਂ ਮੁੱਕਦਾ। ਕਹਿੰਦੇ ਗੁਰਮੁਖ ਜਨਾਂ ਨੂੰ ਪਰਮੇਸ਼ਰ ਨੇ ਉਹ ਸੁਖ ਬਖਸ਼ਿਸ਼ ਕਰ ਦਿੱਤਾ ਹੈ। ਇੱਥੇ ਭਾਵ ਇਹ ਕਿ ਧਰੂ ਨੇ ਨਿਮਾਣਾ ਬਣ ਕੇ ਨਿਰਮਾਣਤਾ ਨਾਲ ਪਰਮਾਤਮਾ ਦੀ ਭਗਤੀ ਬੰਦਗੀ ਕੀਤੀ, ਉਹਨੂੰ ਮੁਕਤੀ ਮਿਲ ਗਈ ਤੇ ਮਾਲਕ ਦੇ ਡਰ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ। ਇਸ ਲਈ ਵਾਹਿਗੁਰੂ ਦੀ ਜਿਹੜੀ ਗਤੀ ਹੈ, ਅਵਸਥਾ ਹੈ, ਮਹਿਮਾ ਹੈ, ਉਹ ਅਲੱਖ ਹੈ। ਭਾਵ ਗੁਰਮੁਖ ਬਣੋ, ਗੁਰਮੁਖਾਂ ਨੂੰ ਹੀ ਸੋਖ ਫਲ ਮਿਲਦਾ ਹੈ, ਗੁਰਮੁਖਾਂ ਨੂੰ ਹੀ ਉਹ ਆਪਣੇ ਚਰਨਾਂ ਵਿੱਚ ਨਿਵਾਜਦਾ ਹੈ। ਅਸੀਂ ਵੀ ਨਿਮਰਤਾ ਤੇ ਪਿਆਰ ਵਿੱਚ ਭਿੱਜ ਕੇ ਉਹਦੀ ਬੰਦਗੀ, ਪ੍ਰਭੂ ਦੀ ਇਬਾਦਤ ਵਿੱਚ ਜੁੜੀਏ, ਤਾਂ ਕਿ ਸਹੀ ਅਰਥਾਂ ਚ ਸਾਡਾ ਜੀਵਨ ਵੀ ਸਫਲ ਹੋ ਕੇ ਅਸੀਂ ਵੀ ਉਹ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲਈਏ।